बाणी गुरु गुरु है बाणी विच बाणी अमृत सारे बाणी गुरु गुरु है बाणी विच बाणी अमृत सारे बाणी गुरु गुरु है बाणी विच बाणी अमृत सारे बाणी गुरु गुरु है बाणी विच बाणी अमृत सारे बाणी गुरु गुरु है बाणी विच बाणी अमृत सारे गुरबाणी कह सेवक जनमान गुरबाणी कह सेवक जनमान पर तक गुरु निस्तारे ओ पर तक गुरु निस्तारे बाणी गुरु गुरु है बाणी विच बाणी अमृत सारे बाणी गुरु गुरु है बाणी विच बाणी
साहिबान के चरणों च बैठे सत्संगी जनों बाणी गुरु गुरु है बाणी विच बाणी अमृत सारे जो आपां बोलते हाँ जो कहते हाँ जो अंदर आपां विचार पैदा करते हाँ उन्हां विचों रस पैदा होंदा मंदे विचारां दा मंदा रस चंगे विचारां दा चंगा रस ये तां तुसीं सारे जाणदे हो इन्हां एडवांस मुल्कां विच रहिंदे होए जिहड़े कुदरत नूं खोजण ते लगे हुए हन समझिया जांदा कि कुदरत दे नेड़े हो गए साइंस दी दुनिया विच रहिण वाले उन्हां नूं तुसीं मेरे नालों ज़्यादा बेहतर जाणदे हो असीं जो खाते हाँ जिहो जी खुराक खाते हाँ वह जो अंदर रस पैदा होता जो भी साढ़े अंदर जाता है अखां राहीं देख के कन्नां राहीं सुन के जबान राहीं बोल के नक राहीं सुन के मूँह नाल खा के उन्हां सभनां दा साढ़े अंदर एक रस बनता है जो जिहो जिहा खांदे हाँ जो जिहो जिहा देखते हैं जो जिहो जिहा सुनते हैं उन्हां विचारां दा उन्हां खुराक दा सब दा अंदर रस बनता चंगे विचारां दे विचों अमृत बनता जिहड़ा जीवन दिंदा मंदे विचारां दे विचों जहर बनता जिहड़ा जीवन नूं नाश करता गुरु ग्रंथ साहिब की बाणी परमात्मा के नाम की विचार है परमात्मा के नाम की विचार है जदों असी बाणी पढ़ते हाँ अंदर साढ़े चंगे विचार जाते हैं उन्हां विचारां दे विच्चों जो रस पैदा हुंदा वो सानू जीवन दिंदा उन्हूं अमृत आखदे नाम का रस बाणी दे विचों जो विचारां दे विचों निकलदा रस उसनों अमृत आखदे उसनों नाम दा रस आखदे इस करके सर्व रोग का औखद नाम है बाणी क्योंकि बाणी दे विचों पढ़दे हां विचारदे हां अखां राहीं दर्शन करदे हां जुबान राहीं बोलदे हां कन्नां राहीं सुणदे हां रब के नाम की विचार है ना उसदे विच एक रस पैदा होता है वह रस सानू जीवन दिंदा इस पंक्ति के अर्थ भी यही है बाणी गुरु गुरु है बाणी विच बाणी अमृत सारे बाणी दे विच जीवन देने वाला अमृत है दवाई है ਔਖਦ ਹੈ। ਸਾਡੇ ਸਰੀਰ ਦੀ ਬਣਤਰ ਇੰਝ ਦੀ ਬਣੀ ਹੋਈ ਹੈ ਅੰਦਰਲੀ, ਇਸ ਬਣਤਰ ਦੇ ਵਿੱਚ, ਇਸ ਮਸ਼ੀਨਰੀ ਦੇ ਵਿੱਚ ਜੋ ਖਾਂਦੇ, ਜੋ ਬੋਲਦੇ, ਜੋ ਸੁਣਦੇ, ਉਹਨਾਂ ਸਭ ਦਾ ਉਸ ਮਸ਼ੀਨਰੀ ਰਾਹੀਂ ਵਿਚਾਰ ਬਣ, ਵਿਚਾਰਾਂ ਦੇ ਵਿੱਚੋਂ ਰਸ ਬਣਦਾ ਹੈ। ਸਾਡੇ ਵਿਚਾਰਾਂ ਵਿੱਚ ਬਹੁਤ ਘੱਟ, ਕਿਉਂਕਿ ਹਰ ਵੇਲੇ ਤਾਂ ਆਪਾਂ ਬਾਣੀ ਨਾਲ ਨਹੀਂ ਜੁੜਦੇ ਨਾ, ਹਰ ਵੇਲੇ ਕੋਈ ਨਾ ਕੋਈ ਇਹੋ ਜਿਹਾ ਵਿਚਾਰ ਹੁੰਦਾ ਜਿਸ ਦੇ ਨਾਲ ਸਾਡੇ ਅੰਦਰ ਜ਼ਹਿਰ ਪੈਦਾ ਹੁੰਦਾ। ਉਨ੍ਹਾਂ ਚਿਰ ਹੀ ਅੰਮ੍ਰਿਤ ਪੈਦਾ ਹੁੰਦਾ ਜਿੰਨਾ ਚਿਰ ਅਸੀਂ ਗੁਰੂ ਦੀ ਗੱਲ ਸੁਣ ਮੰਨ ਰਹੇ ਹਾਂ। ਹੁਣ ਆਪਾਂ ਬੈਠੇ ਹਾਂ, ਪਰਮਾਤਮਾ ਦੀ ਬੰਦਗੀ ਨਾਲ ਜੁੜੇ ਹੋਏ ਹਾਂ। ਹੁਣ ਜੋ ਆਪਾਂ ਸੁਣ ਰਹੇ ਹਾਂ, ਜੋ ਗੁਰੂ ਦੇ ਦਰਸ਼ਨ ਕਰ ਰਹੇ ਹਾਂ, ਇਹ ਸਭ ਸਾਨੂੰ ਇਕਾਗਰਤਾ ਬਖਸ਼ ਰਿਹਾ ਹੈ ਉਸ ਪਰਮਾਤਮਾ ਦੇ ਨਾਲ ਜੁੜਨ 'ਤੇ। ਅੰਦਰ ਚੰਗੇ ਵਿਚਾਰ ਪੈਦਾ ਹੋ ਗਏ, ਅਸੀਂ ਚੰਗੀ ਵਿਚਾਰ ਕਰ ਰਹੇ ਹਾਂ, ਬਾਣੀ ਨਾਲ ਜੋ ਜੁੜੇ ਹਾਂ। ਜਿੰਨਾ ਸਮਾਂ ਅਸੀਂ ਇੱਥੇ ਬੈਠੇ ਹਾਂ, ਮਾਲਕ ਦੀ ਬੰਦਗੀ ਕਰ ਰਹੇ ਹਾਂ, ਉਹ ਸਾਨੂੰ ਜੀਵਨ ਦੇ ਰਿਹਾ, ਜੀਵਨ ਦੇ ਰਿਹਾ, ਕਿਉਂਕਿ ਅੰਦਰ ਰਸ ਪੈਦਾ ਹੋ ਰਿਹਾ, ਨਾਮ ਰਸ ਪੈਦਾ ਹੋ ਰਿਹਾ, ਅੰਮ੍ਰਿਤ ਮਿਲ ਰਿਹਾ ਹੈ, ਅੰਮ੍ਰਿਤ ਜਿਹੜਾ ਸਾਨੂੰ ਜੀਵਨ ਦਿੰਦਾ। ਤਨ ਨੂੰ ਵੀ ਆਰੋਗੀ ਕਰਦਾ, ਮਨ ਨੂੰ, ਆਤਮਾ ਨੂੰ ਵੀ ਬਲਵਾਨ ਕਰਦਾ। ਤੁਸੀਂ ਅਖਬਾਰਾਂ ਰਾਹੀਂ, ਨਿਊਜ਼ ਚੈਨਲਾਂ ਰਾਹੀਂ ਬਹੁਤ ਥਾਈਂ ਤੁਸੀਂ ਸੁਣਿਆ ਹੋਵੇਗਾ, ਕਈ ਲੋਕ ਬਾਣੀ ਪੜ੍ਹ ਪੜ੍ਹ ਕੇ, ਨਾਮ ਜਪ ਜਪ ਕੇ, ਸਿਮਰਨ ਕਰ ਕਰਕੇ ਆਰੋਗੀ ਹੋਏ ਹਨ ਬੜੀਆਂ ਭਿਆਨਕ ਬਿਮਾਰੀਆਂ ਤੋਂ। ਬਾਣੀ ਅੰਮ੍ਰਿਤ ਪੈਦਾ ਕਰਦੀ ਹੈ ਸਾਡੇ ਅੰਦਰ, ਅੰਮ੍ਰਿਤ ਜੀਵਨ ਦਿੰਦਾ ਹੈ। ਦੇਖੋ, ਆਪਾਂ ਬਹੁਤ ਸਾਰੇ ਐਸੇ ਰੋਗ ਜਾਣਦੇ ਹਾਂ ਜਿਹੜੇ ਕੇਵਲ ਅਤੇ ਕੇਵਲ ਦਿਮਾਗ ਦੇ ਵਿੱਚ ਜੋ ਸਟ੍ਰੈਸ ਬਣਦਾ ਹੈ, ਜੋ ਬੋਝ ਬਣਦਾ ਹੈ, ਜੋ ਸਾਡੇ ਅੰਦਰ ਚਿੰਤਾ ਵਾਲੇ ਵਿਚਾਰ ਹੁੰਦੇ ਹਨ, ਉਹਨਾਂ ਰਾਹੀਂ ਜ਼ਹਿਰ ਬਣਦਾ ਹੈ, ਉਹ ਬਿਮਾਰੀਆਂ ਲਗਾਉਂਦੇ ਹਨ। ਮਾਨਸਿਕ ਬਿਮਾਰੀਆਂ ਦਾ ਸੰਬੰਧ ਬਹੁਤ ਸਾਰਾ, ਸਾਰੀਆਂ ਮਾਨਸਿਕ ਬਿਮਾਰੀਆਂ ਦਾ ਸੰਬੰਧ ਹੈ ਹੀ ਵਿਚਾਰਾਂ ਨਾਲ। ਬਹੁਤ ਸਾਰੇ ਐਸੇ ਰੋਗ ਹਨ ਜਿਹੜੇ ਸਾਨੂੰ ਵਿਚਾਰਾਂ ਦੇ ਵਿੱਚੋਂ ਜ਼ਹਿਰ ਦਿੰਦੇ ਹਨ, ਅਤੇ ਜ਼ਹਿਰ ਦੇ ਰਾਹੀਂ ਉਹ ਬਿਮਾਰੀਆਂ ਪੈਦਾ ਹੋਈਆਂ। ਕਿਸੇ ਦਿਲ ਦੇ ਮਰੀਜ਼ ਨੂੰ ਆਪਾਂ ਡਾਕਟਰ ਕੋਲ ਲੈ ਕੇ ਜਾਈਏ ਅਤੇ ਡਾਕਟਰ ਇੱਕ ਗੱਲ ਆਖਦਾ, ਦਵਾਈ ਵੀ ਲਓ, ਇਹਦੇ ਲਾਗੇ ਕੋਈ ਇਹੋ ਜਿਹੀ ਗੱਲ ਨਾ ਕਰਿਓ ਜਿਹਦੇ ਨਾਲ ਇਹਦੇ ਦਿਮਾਗ 'ਤੇ ਕੋਈ ਬੋਝ ਪਵੇ, ਇਹਦੇ ਦਿਲ 'ਤੇ ਕੋਈ ਸੱਟ ਲੱਗੀ। ਉਸ ਨੂੰ ਉਸ ਮਾਹੌਲ ਤੋਂ ਬਾਹਰ ਰੱਖੋ ਜਿਸ ਦੇ ਨਾਲ ਇਹਦੇ ਦਿਮਾਗ 'ਤੇ ਕਿਸੇ ਤਰ੍ਹਾਂ ਦਾ ਬੋਝ ਪਵੇ। ਇਹਦਾ ਮਤਲਬ ਉਹ ਵਿਚਾਰ ਸੀ ਉਹਦੇ ਅੰਦਰ ਜਿਹਦੇ ਕਰਕੇ ਸਭ ਕੁਝ ਹੋਇਆ, ਉਹਨਾਂ ਵਿਚਾਰਾਂ ਤੋਂ ਡਾਕਟਰ ਦੂਰ ਰੱਖਣ ਵਾਸਤੇ ਕਹਿੰਦਾ, ਕਿਉਂਕਿ ਡਾਕਟਰ ਨੂੰ ਪਤਾ ਹੈ ਉਹਨਾਂ ਵਿਚਾਰਾਂ ਦੇ ਨਾਲ ਜ਼ਹਿਰ ਬਣੇਗਾ ਅਤੇ ਜ਼ਹਿਰ ਜਿਹੜਾ ਉਹ ਬਿਮਾਰੀ ਦੇਵੇਗਾ। ਇਸ ਤਰ੍ਹਾਂ ਬਾਣੀ, ਗੁਰੂ ਦੀ ਬਾਣੀ ਨੂੰ ਜਦੋਂ ਅਸੀਂ ਵਾਰ ਵਾਰ ਪੜ੍ਹਾਂਗੇ, ਪਰਮਾਤਮਾ ਦੇ ਨਾਲ ਸਾਡੀ ਸਾਂਝ ਬਣੇਗੀ। ਅਸੀਂ ਨਾਮ ਦੇ ਅਭਿਆਸੀ ਬਣ ਜਾਵਾਂਗੇ। ਜਦੋਂ ਤੁਸੀਂ ਹਰ ਵੇਲੇ ਨਾਮ ਨਾਲ ਜੁੜੇ ਰਹੋਗੇ, ਬਾਣੀ ਨਾਲ ਜੁੜੇ ਰਹੋਗੇ, ਜ਼ਹਿਰ ਬਣਨ ਦਾ ਤਾਂ ਮਤਲਬ ਹੀ ਕੋਈ ਨਹੀਂ। ਖਾਣਾ ਸੰਜਮੀ ਹੋ ਜਾਏਗਾ, ਪਹਿਨਣਾ ਸੰਜਮੀ ਹੋ ਜਾਏਗਾ। ਜਦੋਂ ਤੁਸੀਂ ਸੰਜਮੀ ਜੀਵਨ ਜਿਉਣ ਲੱਗ ਪਏ, ਤੁਹਾਡੇ ਅੰਦਰ ਚੰਗੇ ਵਿਚਾਰ ਪੈਦਾ ਹੋਣ ਲੱਗ ਪਏ, ਉਦੋਂ ਤੁਹਾਨੂੰ ਜੀਵਨ ਮਿਲਣਾ ਸ਼ੁਰੂ ਹੋ ਜਾਏਗਾ, ਆਤਮਿਕ ਤੌਰ 'ਤੇ ਬਲਵਾਨ ਹੋ ਜਾਵਾਂਗੇ। ਮੈਂ ਆਪ ਨੂੰ ਬੇਨਤੀ ਕਰਾਂ, ਬਾਣੀ ਸਾਡੀ ਵਿਲ ਪਾਵਰ ਵਧਾਉਂਦੀ ਹੈ, ਜੋ ਵਿੱਚੋਂ ਅੰਮ੍ਰਿਤ ਮਿਲਦਾ ਹੈ, ਆਤਮਿਕ ਤੌਰ 'ਤੇ ਅਸੀਂ ਬਲਵਾਨ ਹੁੰਦੇ ਹਾਂ। ਜਿਸ ਦੇ ਸਿਰ ਦੇ ਉੱਤੇ ਆਰਾ ਰੱਖਿਆ, ਧਿਆਨ ਰੱਖਣਾ ਮੇਰੀ ਬੇਨਤੀ ਨੂੰ, ਜਿਸ ਦੇ ਸਿਰ ਦੇ ਉੱਤੇ ਆਰਾ ਰੱਖਿਆ, ਆਰਾ ਚੱਲ ਰਿਹਾ, ਸਰੀਰ ਦੁਫਾੜ ਹੋ ਰਿਹਾ, ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਦਰਦ ਨਹੀਂ ਹੋ ਰਿਹਾ, ਇਹਦਾ ਮਤਲਬ ਇਹ ਨਹੀਂ ਕਿ ਉਹਦੇ ਜਿਹੜੇ ਆਰੇ ਦੇ ਜੋ ਦੰਦੇ ਹਨ ਉਹ ਕੋਈ ਕੋਮਲ ਹੋ ਗਏ ਹਨ। ਉਹ ਜਿਹੜਾ ਅੰਦਰੋਂ ਖੂਨ ਵਗ ਰਿਹਾ, ਉਹ ਦੁਫਾੜ ਜੋ ਹੋ ਰਿਹਾ, ਉਹ ਕਿਤੇ ਐਵੇਂ ਨਹੀਂ ਸਹਿਜ ਨਾਲ ਨਹੀਂ ਹੋ ਗਿਆ। ਬਾਣੀ ਪੜ੍ਹ ਪੜ੍ਹ ਕੇ ਇੰਨੇ ਅਭਿਆਸੀ ਹੋ ਗਏ ਕਿ ਸਰੀਰ ਦਾ ਦਰਦ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋਇਆ। ਦਰਦ ਤੇ ਦਰਦ ਹੈ, ਪੀੜ ਤੇ ਪੀੜ ਹੈ, ਪਰ ਆਤਮਕ ਤੌਰ 'ਤੇ ਇੰਨੇ ਬਲਵਾਨ ਹਨ ਕਿ ਤਨ ਦੇ ਦਰਦ ਨੇ ਉਹਨਾਂ ਦੀ ਆਤਮਾ ਨੂੰ ਡੋਲਣ ਨਹੀਂ ਦਿੱਤਾ। ਦੇਗ ਦੇ ਵਿੱਚ ਉਬਾਲਿਆ ਜਾ ਰਿਹਾ, ਅੰਗ ਝੜ ਰਹੇ ਹਨ, ਅਤੇ ਫਿਰ ਵੀ ਪਰਮਾਤਮਾ ਦੀ ਬੰਦਗੀ ਨਾਲ ਜੁੜਿਆ ਹੋਵੇ, ਕਿਉਂਕਿ ਆਤਮਾ ਦਾ ਸੰਬੰਧ ਪਰਮਾਤਮਾ ਨਾਲ ਹੈ। ਜਦੋਂ ਆਤਮਾ ਬਾਣੀ ਪੜ੍ਹ ਪੜ੍ਹ ਕੇ ਨਾਮ ਦਾ ਅਭਿਆਸ ਕਰ ਕਰਕੇ ਪਰਮਾਤਮਾ ਨਾਲ ਜੁੜ ਜਾਂਦੀ, ਉਸ ਦਾ ਰੂਪ ਬਣ ਜਾਂਦੀ, ਉਹ ਆਤਮਾ ਜਿਸ ਨੂੰ ਨਾ ਕੋਈ ਦੁੱਖ, ਜਿਸ ਨੂੰ ਨਾ ਕੋਈ ਦਰਦ ਹੁੰਦਾ। ਦਰਦ ਸਰੀਰ ਦਾ ਹੈ, ਆਤਮਾ ਦਾ ਨਹੀਂ। ਆਤਮਾ ਇੰਨੀ ਬਲਵਾਨ ਹੋ ਗਈ ਕਿ ਸਰੀਰ ਦੇ ਦਰਦ ਨੇ ਡੋਲਣ ਨਹੀਂ ਦਿੱਤਾ। ਭੱਠੀ ਵਿੱਚ ਝੋਕਿਆ ਗਿਆ, ਮੈਂ ਸਿੱਖਾਂ ਦੀ ਗੱਲ ਕਰ ਰਿਹਾ ਨਾ ਜੀ, ਭੱਠੀਆਂ ਵਿੱਚ ਝੋਕੇ ਗਏ, ਬੰਦ ਬੰਦ ਕੱਟੇ ਗਏ, ਤਾਂ ਫਿਰ ਵੀ ਆਖਣ ਮੈਂ ਪਰਮਾਤਮਾ ਨਾਲ ਜੁੜਿਆ ਹੋਇਆ, ਮੈਂ ਜਪਜੀ ਨਾਲ ਜੁੜਿਆ ਹੋਇਆ, ਮੈਂ ਬਾਣੀ ਨਾਲ ਜੁੜਿਆ ਹੋਇਆ। ਕੱਟਣ ਵਾਲਾ ਆਖੇ ਤੈਨੂੰ ਦਰਦ ਹੋ ਰਿਹਾ ਹੋਵੇਗਾ, ਉਹ ਕਹਿੰਦਾ ਨਹੀਂ ਤੈਨੂੰ ਦਰਦ ਨਹੀਂ ਹੋਇਆ, ਤੂੰ ਆਪਣੇ ਮਾਲਕ ਦਾ ਹੁਕਮ ਪੂਰਾ ਕਰ, ਮੈਂ ਆਪਣੇ ਮਾਲਕ ਨਾਲ ਜੁੜਿਆ ਹੋਇਆ। ਆਤਮਕ ਤੌਰ 'ਤੇ ਬਲਵਾਨ ਸੀ, ਬਾਣੀ ਪੜ੍ਹ ਪੜ੍ਹ ਕੇ ਅੰਦਰ ਅੰਮ੍ਰਿਤ ਇੰਨਾ ਇਕੱਠਾ ਹੋ ਗਿਆ, ਆਤਮਾ ਬਲਵਾਨ ਨੂੰ ਡੋਲਣ ਨਹੀਂ ਦਿੱਤਾ। ਉਸ ਬਾਣੀ ਨੂੰ ਅਸੀਂ ਪੜ੍ਹ ਕੇ ਅਧਿਆਤਮਕ ਤੌਰ 'ਤੇ ਬਲਵਾਨ ਹੋਣਾ, ਆਤਮਕ ਤੌਰ 'ਤੇ ਬਲਵਾਨ ਹੋਣਾ, ਉਸ ਗੁਰੂ ਦਾ ਆਪਾਂ ਗੁਰਤਾ ਪੁਰਬ ਮਨਾਉਣ ਜਾ ਰਹੇ ਹਾਂ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਗੁਰੂ ਬਾਣੀ ਆਖਦਾ ਹੈ। ਸੇਵਕ ਜਨ ਮੰਨੇ, ਸੇਵਕ ਜਨ ਬਣ ਕੇ ਦਾਸ ਬਣ ਕੇ ਮੰਨ ਲਵੇ, ਪ੍ਰਤੱਖ ਗੁਰੂ ਨਿਸਤਾਰੇ। ਇਹ ਗੱਲ ਪੱਕੀ ਹੈ ਕਿ ਮਾਲਕ ਗੁਰੂ ਮਾਲਕ ਦੇ ਨਾਲ ਜੋੜ ਦੇਵੇਗਾ, ਇਸ ਭਾਵ ਸਾਗਰ 'ਚੋਂ ਪਾਰ ਹੋ ਜਾਵਾਂਗੇ, ਮੁਕਤੀ ਮਿਲ ਜਾਏਗੀ। ਮੁਕਤੀ ਦਾ ਮਤਲਬ ਮੁੜ ਕੇ ਜੰਮਣਾ ਨਾ ਪਵੇਗਾ, ਬੰਦ ਖਲਾਸੀ ਹੋ ਜਾਏਗੀ। ਆਓ ਮਿਲ ਕੇ ਆਪਾਂ ਸਾਰੇ ਇਸ ਬਾਣੀ ਦੀਆਂ ਪੰਕਤੀਆਂ ਨੂੰ, ਇਹਨਾਂ ਨੂੰ ਪੜ੍ਹੀਏ ਅਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ। ਗਰੀਬ ਨਿਵਾਜ ਪਾਤਸ਼ਾਹ ਸਮਤ ਬਖਸ਼, ਆਪਣੀ ਮਤ ਮੇਰੇ ਹਿਰਦੇ ਵਿੱਚ ਬਖਸ਼, ਤਾਂ ਕਿ ਮੈਂ ਤੇਰੀ ਬਾਣੀ ਨਾਲ ਜੁੜ ਜਾਵਾਂ। ਇਹ ਜੋ ਸਵਾਸ ਮਿਲੇ ਹਨ, ਇਹ ਜੋ ਜੀਵਨ ਮਿਲਿਆ ਹੈ, ਮੈਂ ਇਸ ਨੂੰ ਸਮਝ ਲਵਾਂ। ਗੱਲ ਤਾਂ ਜੀਵਨ ਨੂੰ ਸਮਝਣ ਦੀ ਗੱਲ ਹੈ ਨਾ, ਸਤਿਗੁਰਾਂ ਦਾ ਬਚਨ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮੈਨੂੰ ਆਪਣੇ ਮੂਲ ਦੀ ਸਮਝ ਪੈ ਜਾਵੇ, ਇਹ ਜੀਵਨ ਕੀ ਹੈ, ਇਸ ਦੀ ਕੀਮਤ ਕੀ ਹੈ। ਬਹੁਤ ਦੁਨੀਆ ਦੇ ਲੋਕਾਂ ਨੂੰ ਇਸ ਸਰੀਰ ਦੀ ਕੋਈ ਕੀਮਤ ਕੋਈ ਨਹੀਂ। ਮੈਂ ਇੱਕ ਹੋਰ ਬੇਨਤੀ ਕਰਦਿਆਂ, ਇਹ ਜੀਵਨ ਇਕੱਲਾ ਇੱਕ ਮਨੁੱਖ ਦਾ ਨਹੀਂ ਹੈ। ਪਰਮਾਤਮਾ ਨੇ ਇਸ ਸਰੀਰ ਨੂੰ ਬਹੁਤ ਕਮਾਲ ਦਾ ਬਣਾਇਆ, ਇਹਦੇ ਵਿੱਚ ਸਾਨੂੰ ਬੜੀਆਂ ਜ਼ਿੰਮੇਵਾਰੀਆਂ ਦਿੱਤੀਆਂ, ਇੱਕ ਮਨੁੱਖ ਦੀਆਂ ਬੜੀਆਂ ਜ਼ਿੰਮੇਵਾਰੀਆਂ। ਕਰੋੜਾਂ ਦੇ ਹਿਸਾਬ ਦੇ ਨਾਲ ਇਸ ਸਰੀਰ ਨੂੰ ਛੋਟੇ ਛੋਟੇ ਜੀਵਾਂ ਦੇ ਨਾਲ ਬਣਾਇਆ ਹੋਇਆ, ਜਿਹਨਾਂ ਨੂੰ ਅਸੀਂ ਸੈੱਲ ਆਖਦੇ, ਕਰੋੜਾਂ ਦੇ ਹਿਸਾਬ ਨਾਲ। ਪਰਮਾਤਮਾ ਨੇ ਸਾਡੀ ਡਿਊਟੀ ਲਾਈ ਸੀ ਕਿ ਮੈਂ ਤੁਹਾਨੂੰ ਇੰਨੇ ਜੀਵਨ ਹੋਰ ਨਾਲ ਦੇ ਰਿਹਾ, ਤੂੰ ਆਪਣੀ ਵੀ ਪਾਲਣਾ ਕਰੀ, ਇਹਨਾਂ ਦੀ ਵੀ ਪਾਲਣਾ ਕਰੀ। ਬਾਣੀ ਵਿੱਚ ਪੰਕਤੀ, ਇਸ ਦੇਹੀ ਕੋ ਪਾਲ, ਇਸ ਦੇਹੀ ਦੀ ਸੰਭਾਲ ਕਰੀ, ਕਿਉਂਕਿ ਇਸ ਦੇਹੀ ਦੇ ਵਿੱਚ ਤੂੰ ਇਕੱਲਾ ਨਹੀਂ ਰਹਿੰਦਾ, ਤੈਨੂੰ ਮੈਂ ਬਹੁਤ ਸਾਰੇ ਨਾਲ ਹੋਰ ਜੀਵ ਦਿੱਤੇ ਹਨ। ਜਦ ਤੱਕ ਉਹ ਜਿਉਂਦੇ ਰਹਿਣਗੇ ਤਦ ਤੱਕ ਤੂੰ ਜਿਉਂਦਾ ਰਹੇਗਾ, ਔਰ ਉਹਨਾਂ ਜੀਵਾਂ ਦੀ ਸਹਿਜ ਦੀ ਖੁਰਾਕ, ਸੰਜਮ ਦੀ ਖੁਰਾਕ, ਸਾਡੀ ਖੁਰਾਕ ਵੀ ਬਦਲ ਗਈ, ਸਭ ਕੁਝ ਬਦਲ ਗਿਆ। ਖਿਮਾ ਕਰਨਾ, ਅੱਜ ਸੰਸਾਰ ਦਾ ਹਰ ਮਨੁੱਖ ਕਿਸੇ ਨਾ ਕਿਸੇ ਨਸ਼ੇ ਦਾ ਗੁਲਾਮ ਹੋ ਗਿਆ, ਔਰ ਹਰ ਇੱਕ ਬੰਦਾ ਜਿਸ ਕਿਸੇ ਨੂੰ ਵੀ ਕਹੋ, ਉਹ ਕਹਿੰਦਾ ਜੀ ਮੇਰੀ ਮਜਬੂਰੀ ਹੈ। ਕੋਈ ਕੰਮ ਦੀ ਮਜਬੂਰੀ ਦੱਸ ਰਿਹਾ, ਕੋਈ ਕਿਸੇ ਤਰ੍ਹਾਂ ਦੀ ਮਜਬੂਰੀ ਦੱਸ ਰਿਹਾ, ਮਜਬੂਰੀ ਦੇ ਵਿੱਚ ਆਪਣੇ ਜੀਵਨ ਨੂੰ ਵਿਅਰਥ ਗੁਆ ਰਿਹਾ। ਪਰ ਘੱਟੋ ਘੱਟ ਸਾਨੂੰ ਸਿੱਖਾਂ ਨੂੰ ਆਪਣੇ ਆਪ ਦੀ ਸੰਭਾਲ ਕਰਨੀ ਚਾਹੀਦੀ। ਔਰ ਮੈਂ ਬੇਨਤੀ ਕਰਾਂ, ਸ਼ਾਇਦ ਤੁਸੀਂ ਅੰਕੜੇ ਪੜ੍ਹੇ ਹੋਣਗੇ, ਹਿੰਦੁਸਤਾਨ ਦੇ ਵਿੱਚ ਜਿਹੜੇ ਅੰਕੜੇ ਇਕੱਠੇ ਕੀਤੇ ਗਏ ਉਹਦੇ ਵਿੱਚ ਹਿੰਦੁਸਤਾਨ ਦੇ ਵਿੱਚ ਭਾਰਤ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਰਾਬ ਪੀਣ ਵਾਲਾ ਨਸ਼ਿਆਂ ਦਾ ਸੇਵਨ ਕਰਨ ਵਾਲਾ ਜੋ ਪ੍ਰਾਂਤ ਮੰਨਿਆ ਗਿਆ ਉਹ ਪੰਜਾਬ ਹੈ। ਔਰ ਪੰਜਾਬ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਨਸ਼ੇ ਕਰਨ ਵਾਲੇ ਸਭ ਤੋਂ ਜ਼ਿਆਦਾ ਸ਼ਰਾਬ ਪੀਣ ਵਾਲੇ ਸਿੱਖ। ਮੈਂ ਉੱਥੇ ਕਈ ਵਾਰੀ ਤੁਹਾਨੂੰ ਤਾਂ ਮੈਂ ਇਸ ਕਰਕੇ ਦੱਸ ਰਿਹਾ ਵੀ ਤੁਹਾਨੂੰ ਮੈਂ ਜਾਣਕਾਰੀ ਦੇ ਰਿਹਾ, ਉੱਥੇ ਵੀ ਮੈਂ ਕਹਿੰਦਾ ਹੁੰਦਾ ਇਸ ਗੱਲ ਦਾ ਧਿਆਨ ਰੱਖੋ। ਅੱਜ ਵੀ ਵੀਰ ਕੁਲਵੰਤ ਸਿੰਘ ਹੋਰਾਂ ਨਾਲ ਮੈਂ ਬੇਨਤੀ ਉਹਨਾਂ ਨੂੰ ਕਰ ਰਿਹਾ ਸੀ ਕਿ ਸਾਡੇ ਬੱਚੇ ਨੌਜਵਾਨ ਬੱਚੇ ਨਸ਼ਿਆਂ ਦੇ ਇੰਨੇ ਕੁ ਆਦੀ ਹੋ ਗਏ ਹਨ ਕਿ ਭਵਿੱਖ ਵਾਲੇ ਸਿੱਖ ਦੀ ਰੂਪ ਰੇਖਾ ਮੈਨੂੰ ਇੰਝ ਲੱਗਦੀ ਬੜੀ ਕਮਜ਼ੋਰ ਹੋਵੇਗੀ। ਜਿਹੜਾ ਬੱਚਾ ਜਿਹੜਾ ਨੌਜਵਾਨ ਨਸ਼ਿਆਂ ਦਾ ਆਦੀ ਹੋ ਗਿਆ ਉਹਦੀ ਔਲਾਦ ਕਿਹੋ ਜਿਹੀ ਹੋਏਗੀ ਇਸ ਦਾ ਅੰਦਾਜ਼ਾ ਲਾਉਣਾ ਕੋਈ ਬਹੁਤ ਔਖਾ ਨਹੀਂ। ਅਤੇ ਹਾਥੀ ਨਾਲ ਮੁਕਾਬਲੇ ਕਰਨ ਵਾਲੇ ਬਚਿੱਤਰ ਸਿੰਘ ਹੋਰਾਂ ਨੂੰ ਅਸੀਂ ਕਿੱਥੋਂ ਲੱਭਾਂਗੇ, ਕੇਵਲ ਕਿਤਾਬਾਂ ਵਿੱਚ ਕਹਾਣੀਆਂ ਹੀ ਪੜ੍ਹਾਂਗੇ। ਸਰੀਰ ਦੀ ਸਮਰੱਥਾ ਵੀ ਗਈ, ਆਤਮਾ ਦੀ ਸਮਰੱਥਾ ਵੀ ਗਈ। ਆਤਮਿਕ ਤੌਰ 'ਤੇ ਵੀ ਅਸੀਂ ਕਮਜ਼ੋਰ ਹੁੰਦੇ ਜਾ ਰਹੇ, ਸਰੀਰਕ ਤੌਰ 'ਤੇ ਵੀ ਕਮਜ਼ੋਰ ਹੁੰਦੇ ਜਾ ਰਹੇ। ਖੈਰ ਸਤਿਗੁਰੂ ਬਖਸ਼ਿਸ਼ ਕਰੇ, ਆਓ ਇਹਨਾਂ ਪੰਕਤੀਆਂ ਨੂੰ ਆਪਾਂ ਮਿਲ ਕੇ ਗਾਇਨ ਕਰੀਏ, ਉਸ ਤੋਂ ਬਾਅਦ ਸਮਾਪਤ ਕਰੀਏ।
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨ, ਗੁਰਬਾਣੀ ਕਹੈ ਸੇਵਕ ਜਨ ਮਾਨ, ਗੁਰਬਾਣੀ ਕਹੈ ਸੇਵਕ ਜਨ ਮਾਨ, ਗੁਰਬਾਣੀ ਕਹੈ ਸੇਵਕ ਜਨ ਮਾਨ। ਪਰ ਤਖ ਗੁਰੂ ਨਿਸਤਾਰੇ, ਪਰ ਤਖ ਗੁਰੂ ਨਿਸਤਾਰੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ